पैठवां चलेगा, अरे पैठ छत्ती में, छत्ती में छत्तीस लोग चलेगा ना। विज्ञानवादो बाह्य अर्थ वैअर्थ्यात् स्यात् हि देति चेत् नाहि अध्यकारं धातुं बाह्यस्य अपेक्षितत्वतः। बाह्य अर्थ वैअर्थ्य, बाह्य अर्थ वैअर्थ, व्यर्थ मतलब व्यर्थ जिनका नाम बेकार, व्यर्थ वैअर्थ मतलब व्यर्थ। बाह्य जगत निरर्थक होने के कारण, बाहरी जड़ा जगत है कैसा है, निरर्थक मैंने की होता जिदा को अर्थ ना हो, व्यर्थ जिन्हों कहने आप बेकार जिन्हों कहने। बाही जगत निरर्थक होने के कारण यदि मनो मनो, देखो सुन लेना ठीक से, यदि मनो में जगत ही बंधन का कारण स्वीकार करोगे तो बाह्य जगत को मानना व्यर्थ होवेगा। इसलिए कह रहा व्यर्थ, वो कह रहे अब जो जेड़ा संसार च जीव नु बंधन दा कारण केड़ा है, उनका जेड़ी जीव दी मानस सृष्टि है ना, मनोमय मन दे विच जो है वो बंधन दा कारण है, ये जेड़ी बाहरली सृष्टि है ये नहीं, कहिंदा ये ते फिर व्यर्थ होगी। शंकावादी कह रहा ये ते फिर व्यर्थ हो जाएगी। इसलिए विज्ञानवाद बौद्धों का क्षणिक विज्ञानवाद ईस्यात प्रकृति में अर्थात वेदांतवाद में प्राप्त होएगा। बौद्ध भी यही मानते हैं ना, बौद्ध की कहते हैं बौद्ध बुद्ध तो जड़े भगवान बुद्ध दे शिष्य थे चार, बुद्ध धर्म नु मनन वाले, उन्होंने भगवान बुद्ध ने शिक्षा ते दी चारों नु एक टाइम ची, जैसे हुण सारे बैठे एक टाइम ही पढ़ाया उपदेश एक होया, और चारां दी बुद्धि दे हिसाब दे नाल उन्होंने अपनी अपनी बुद्धि जैसे उन्होंने समझ लगी उन्हें पकड़ लिया, ते चार ग्रंथ लिखते बौद्धां दे विच चार मत। ते ओ की कहिंदे आ, ओ कहिंदे आ भी बुद्धि च है बाहर कुछ नहीं है। ओ कह रहा जे तुसी भी इदां ही मन्नोगे ये तो बहुत वाद हो गया, फिर ताडा जिहड़ा वेदांत वो तो गया, ठीक है ना। इसलिए बौद्धों का क्षणिक विज्ञानवाद यही सियात प्रकृति में अर्थात वेदांतवाद में प्राप्त होगा। इति चेतना, ऐसी शंका हो तो विज्ञानवाद नहीं प्राप्त होगा। अंदा जे तेनू ऐसी शंका है ना ते फिर भी विज्ञानवाद इहदे विच नहीं आ सकदा, क्यों, क्योंकि हैं विज्ञान ओ ना बौद्ध इन्हां दे चार मत, विज्ञानवाद क्षणिक क्षणिकवादी विज्ञानवादी क्षणिकवादी क्षणिकवादी विज्ञानवादी, मैंने बुद्धि जी है सब कुछ। हाँ वो कहते विज्ञानवाद मैंने सब कुछ बुद्धि जी है, क्षणिकवाद मैंने ये जैसे संसार क्षण क्षण विच परिवर्तन हो रहा है, तो जे क्षण क्षण विच परिवर्तन हो रहा तो की होया मतलब बदल रहा है, तो जेड़ी चीज हुण रखी है क्षणक नूं बदल जाए तो वह कित्थे रही, फिर वो दूसरी होगी, बदलेगी ता ही ना, जे उन्हूं पहली चीज नूं उठा के दूसरी रखते हो बदल गई। क्षणक विज्ञानवादी ये कहिंदे आ ये संसार जो है ये क्षण क्षण दे विच बदल रहा है, ठीक है, नाश को प्राप्त हो जाती एक वस्तु जिहड़ी आपां देखदे आ दूसरे क्षण फिर उत्पन्न हो जाती है। उन्दा कैसे आंदा जैसे दीवे दी लो है, नदी का जल है, नदी का जल हुण दो बंदे गए एक इशनान करके आ गया गंगा च, ते ओ कहिंदा ला हुण तूं आ मेरे कपड़े दा ध्यान रखी मैं इशनान करके आउणा, ओ इशनान करके आया, ओ आंदा कित्थों करके आया, आंदा जिथे तूं करके आया सी जिहड़े स्थान ते उत्थों मैं करके आया, जिहड़ी गंगा च तूं करके आया सी उसे गंगा चो मैं करके आया। आंदा नहीं ये गलत गलत, जिहड़ी गंगा च मैं इशनान कीता ओ पानी दे अगे निकल गया, ओ जिहड़ी तूं कीता दूसरी सी, ਏਦਾਂ ਬਦਲ ਰਿਹਾ ਹੈ ਇਸ ਹਿਸਾਬ ਨਾਲ। ਜੇ ਗੰਗਾ ਕਹੋ ਨਵੀਂ ਆ ਗਈ ਉਹ ਨਹੀਂ, ਮਤਲਬ ਬਹਿ ਪ੍ਰਵਾਹ ਦੇ ਰੂਪ ਵਿੱਚ ਬਹਿ ਰਿਹਾ ਹੈ। ਜਦੋਂ ਪ੍ਰਵਾਹ ਰੂਪ ਚ ਬਹਿ ਰਿਹਾ ਜਿਹੜਾ ਜਲ, ਇੱਕ ਗੱਲ ਨਿਕਲ ਗਿਆ ਦੂਸਰਾ ਫਿਰ ਨਵਾਂ ਆ ਗਿਆ, ਇਸ ਹਿਸਾਬ ਨਾਲ ਸ਼ਣਕਵਾਦੀ ਕਹਿੰਦੇ। ਜੈਸੇ ਦੀਵੇ ਦੀ ਲੋਭ ਹੈ ਤੇ ਦੀਵੇ ਦੀ ਲੋਭ ਵੀ ਉਹ ਵੀ ਕਹਿੰਦੇ ਪ੍ਰਤੀਸ਼ਣ ਬਦਲ ਰਹੀ ਹੈ। ਪਹਿਲੀ ਜਿਹੜੀ ਲੋਭ ਸੀ ਉਹ ਦੂਸਰੀ ਲੋਭ ਅਲੱਗ ਹੈ, ਪਹਿਲੀ ਨਸ਼ਟ ਹੋ ਗਈ ਫਿਰ ਦੂਸਰੀ ਹੋਈ। ਕਹਿੰਦੇ ਇਹ ਕਿੱਦਾਂ ਪਤਾ ਚੱਲੂ? ਕਹਿੰਦੇ ਤੇਲ ਖਤਮ ਹੋ ਗਿਆ, ਤੇਲ ਖਤਮ ਨਾ ਹੋਵੇ ਤੇ ਫਿਰ ਤੇ ਸਮਝਾਂਗੇ ਇੱਕੋ ਹੀ ਲੋਭ ਹੈ। ਜੇ ਤੇਲ ਖਤਮ ਹੋ ਰਿਹਾ ਤੇ ਇਹਦਾ ਮਤਲਬ ਜੈਸੇ ਜੈਸੇ ਤੇਲ ਖਤਮ ਹੋ ਰਿਹਾ ਨਾ ਧੀਰੇ ਧੀਰੇ, ਐਸੇ ਐਸੇ ਲੋਭ ਬਦਲ ਰਹੀ ਹੈ ਤੇ ਬਣ ਰਹੀ। ਇਹ ਸ਼ਣਕ ਵਿਗਿਆਨਵਾਦੀ, ਠੀਕ ਹੈ, ਇੱਕ ਵਿਗਿਆਨਵਾਦੀ ਵੀ। ਕਿਉਂਕਿ ਹਿਰਦੀ ਆਕਾਰਮ ਅਧਾਤੁਮ, ਮਨ ਮੇ ਆਕਾਰ ਧਾਰਨ ਕਰਨੇ ਕੇ ਲੀਏ ਬਾਹਿਅਸਿਆ ਅਪੇਕਸ਼ਿਤ ਤਤਵਾਹ, ਬਾਹੀ ਪ੍ਰਪੰਚ ਕੀ ਅਪੇਕਸ਼ਾ ਹੈ। ਕਹਿੰਦਾ ਆਕਾਰ ਕਿੱਥੋਂ ਧਾਰਨ ਕਰੋਗੇ? ਹੁਣ ਆਕਾਰ ਕਿੱਥੋਂ ਧਾਰਨ ਕਰੋਗੇ? ਬਾਹਰ ਚੀਜ਼ ਦੇਖੋਗੇ ਤੇ ਫਿਰ ਹੀ ਉਹਦੀ ਮਨ ਚ ਆਕਾਰ ਧਾਰਨ ਹੋਊਗਾ, ਹੈ ਨਾ? ਜੇ ਬਾਹਰ ਹੀ ਨਹੀਂ ਹੈਗਾ ਤੇ ਫਿਰ ਆਕਾਰ ਕੈਸੇ ਧਾਰਨ ਕਰੋਗੇ? ਇਸ ਲਈ ਬਾਹੀ ਜਗਤ ਅੰਗੀਕਾਰ ਕਰਨੇ ਪਰ ਪੂਰਵੋਕਤ ਵਿਗਿਆਨਵਾਦ ਕਾ ਪ੍ਰਸੰਗ ਪ੍ਰਾਪਤ ਨਹੀਂ ਹੋ ਸਕਦਾ। ਕਹਿੰਦਾ ਜੇ ਬਾਹੀ ਜਗਤ ਆਪਾਂ ਅੰਗੀਕਾਰ ਵੀ ਕਰ ਲਈਏ ਨਾ ਵੀ ਬਾਹੀ ਜਗਤ ਵੀ ਹੈ, ਤੇ ਫਿਰ ਵੀ ਵਿਗਿਆਨਵਾਦ ਇਹਦੇ ਵਿੱਚ ਨਹੀਂ ਆਏਗਾ। ਹਿਰਦੇ ਮੇ ਆਕਾਰ ਸਮਰਪਣ ਕੇ ਲਈ ਬਾਹੀ ਪਦਾਰਥ ਕਾ ਅਪੇਕਸ਼ਾ ਨਹੀਂ। ਦੇਖ ਲੋ ਕੀ ਕਹਿ ਰਿਹਾ, ਹਿਰਦੇ ਮੇ ਜੋ ਆਕਾਰ ਹੈ ਸਮਰਪਣ, ਉਸਕੋ ਉਹਦੇ ਵਿੱਚ ਬਾਹੀ ਜਗਤ ਦੀ ਅਪੇਕਸ਼ਾ ਨਹੀਂ ਹੈ। ਕਿਉਂਕਿ ਪੂਰਵ ਪੂਰਵ ਮਾਨਸ ਪ੍ਰਪੰਚ ਕਾ ਸੰਸਕਾਰ ਉੱਤਰ ਉੱਤਰ ਮਾਨਸ ਪ੍ਰਪੰਚ ਕਾ ਹੇਤੂ ਬਣ ਸਕਦਾ ਹੈ। ਆਂਦਾ ਪਹਿਲੇ ਜਿਹੜੇ ਸੰਸਕਾਰ ਪੈ ਗਏ ਮਨ ਚ, ਪਹਿਲਾਂ ਤੁਸੀਂ ਕੋਈ ਗੱਲ ਤੁਹਾਡੇ ਨਾਲ ਕੋਈ ਵਾਪਰੀ, ਅੱਜ ਤੋਂ 10 ਸਾਲ 50 ਜਿੰਨੀ ਚ ਤੁਹਾਡੀ ਹੋਸ਼ ਜਦੋਂ ਤੁਸੀਂ ਸੰਭਾਲੀ ਆ, ਅੱਜ ਉਹ ਸਿਮਰਨ ਆ ਜੇ ਤੇ ਕੀ ਹੋਏਗਾ? ਕਦੋਂ ਕਿਉਂ ਸਿਮਰਨ ਆਈ? ਕਿਉਂਕਿ ਸੰਸਕਾਰ ਦੇ ਰੂਪ ਦੇ ਵਿੱਚ ਉਹ ਵਸਤੂ ਮਨ ਚ ਬੈਠੀ ਹੈ, ਮਨ ਚ ਕਹਿ ਲਓ ਜਾਂ ਅੰਤਕਰਨ ਚ ਕਹਿ ਲਓ, ਤਾਂ ਇਹਦੀ ਆਈ। ਤੇ ਜੇ ਉਹ ਚ ਨਾ ਬੈਠੀ ਹੁੰਦੀ ਤੇ ਫਿਰ ਜਦੋਂ ਸਿਮਰਨ ਆਈ ਤੇ ਕੀ ਹੋਇਆ? ਉਹਦਾ ਸੰਸਕਾਰ ਔਰ ਪੱਕਾ ਹੋ ਗਿਆ ਬਈ। ਮੰਨ ਲਓ ਹੁਣ ਸਾਡੇ ਨਾਲ ਕੋਈ ਪਿਛਲੀ ਘਟਨਾ ਵਾਪਰੀ ਹੋ ਕਿਸੇ ਨਾਲ ਜਾਗਰਤ ਵਿੱਚ, ਤੇ ਉਹਨੂੰ ਹੁਣ ਸਿਮਰਨ ਆ ਗਈ, ਇਹਦਾ ਕੀ ਅਰਥ ਹੋਇਆ? ਵੀ ਪਹਿਲਾਂ ਸੰਸਕਾਰ ਹੈ ਸੀ, ਉਹ ਸੰਸਕਾਰ ਹੁਣ ਹੋਰ ਪੱਕਾ ਹੋ ਗਿਆ, ਵੀ ਫਿਰ ਯਾਦ ਆ ਗਿਆ, ਹਾਂ ਵੀ ਏਦਾਂ ਹੋਈ ਸੀ ਮੇਰੇ। ਇਸੇ ਵਾਸਤੇ ਕਹਿੰਦੇ ਆ, ਤੁਹਾਨੂੰ ਇੱਕ ਵਾਰੀ ਪਹਿਲਾਂ ਦੱਸਿਆ ਸੀ, ਮਹਾਤਮਾ ਘਰ ਛੱਡ ਕੇ ਜਾਂਦੇ ਨਾ 12 ਸਾਲ ਜਗ੍ਹਾ ਇੱਕ ਸਥਾਨ ਚ ਬੈਠ ਕੇ ਤਪੱਸਿਆ ਕੀਤੀ, ਏਦਾਂ ਸੁਣਿਆ। ਤੇ 12 ਸਾਲ ਇੱਕ ਜਗ੍ਹਾ ਬੈਠਣ ਦਾ ਮਤਲਬ ਕੀ ਆ? ਉਹ ਜਿਹੜੇ ਸੰਸਕਾਰ ਹਨ, ਇੱਕ ਸੰਸਕਾਰ, ਕੋਈ ਸੰਸਕਾਰ ਲੈ ਲਓ, ਇੱਕ ਸੰਸਕਾਰ ਜਿਹੜਾ ਬੁੱਧੀ ਚ ਪੈ ਗਿਆ ਉਹਨੂੰ ਹਟਾਉਣ ਵਾਸਤੇ 12 ਸਾਲ ਲੱਗਦੇ ਆ। ਉਹ ਤਾਂ ਹਟੇਗਾ ਜੇ 12 ਸਾਲ ਚ ਦੁਬਾਰਾ ਉਹਦਾ ਸਿਮਰਨ ਨਹੀਂ ਹੋਇਆ। ਤਾਂ ਜੇ ਸਿਮਰਨ ਹੁੰਦਾ ਰਿਹਾ ਤੇ ਫਿਰ ਨਵੇਂ ਸੰਸਕਾਰ ਬਣਦੇ ਰਹੇ, ਫਿਰ ਨਸ਼ਟ ਨਹੀਂ ਹੋਗਾ। ਫਿਰ ਤਾਂ ਪਾਣੀ ਮਿਲ ਰਿਹਾ ਹੈ, ਤਾਕਤ ਮਿਲ ਰਹੀ ਉਹਨੂੰ ਔਰ। ਤੇ ਇਹ ਉਹੀ ਕਹਿ ਰਿਹਾ, ਕੀ ਕਹਿ ਰਿਹਾ? ਆਂਦਾ ਦੇਖੋ, ਪੂਰਵ ਪੂਰਵ, ਕਿਉਂਕਿ ਪੂਰਵ ਪੂਰਵ ਮਾਨਸ ਪ੍ਰਪੰਚ ਕਾ ਸੰਸਕਾਰ, ਪਹਿਲੇ ਜਿਹੜੇ ਮਨ ਚ ਪਏ ਸੰਸਕਾਰ ਉੱਤਰ ਉੱਤਰ ਆਉਂਦੇ ਬਾਅਦ ਵਿੱਚ, ਮਾਨਸ ਪ੍ਰਪੰਚ ਕਾ ਹੇਤੂ ਬਣ ਸਕਦਾ ਹੈ। ਬਾਅਦ ਵਾਲੇ ਸੰਸਕਾਰ ਜਦੋਂ ਉਹਨੂੰ ਯਾਦ ਹੋ ਜਾਏਗਾ, ਬਾਅਦ ਵਾਲੇ ਫਿਰ ਬਣਦੇ ਜਾਣਗੇ, ਕੱਟੇ ਨਹੀਂ ਗਏ। ਠੀਕ ਹੈ ਜੀ, ਜੈ ਸਾਹਿਬ,
ਠੀਕ ਹੈ ਜੀ,
ਨਹੀਂ ਸਮਝ ਲੱਗੀ? ਅੱਛਾ, ਐਸੀ ਆਸ਼ੰਕਾ ਕਰਕੇ ਪ੍ਰੌੜਵਾਦ ਸੇ ਉਸਕਾ ਅੰਗੀਕਾਰ ਕਰਤੇ ਹੋਏ ਵਿਗਿਆਨਵਾਦ ਸੇ ਆਪਕੇ ਸਿਧਾਂਤ ਕਾ ਕਿਆ ਭੇਦ ਹੈ, ਇਸ ਆਸ਼ੰਕਾ ਕਾ ਵੀ ਨਿਵਾਰਣ ਪੂਰਵਾਰਧ ਸੇ ਕਰਤੇ ਹੈ ਔਰ ਉੱਤਰਾ ਅਰਧ ਸੇ ਪ੍ਰਯੋਜਨ ਸ਼ੂਨਯ ਹੋਣੇ ਸੇ ਬਾਹਿਯ ਪਦਾਰਥ ਕਾ ਅੰਗੀਕਾਰ ਵੀ ਅਯੁਕਤ ਹੀ ਹੈ, ਐਸੀ ਆਸ਼ੰਕਾ ਕਾ ਨਿਵਾਰਣ ਵੀ ਕਰਤੇ ਹੈ। ਕੀ ਕਹਿ ਰਹੇ ਹੈ? ਔਰ ਪੂਰਵਾਰਧ ਸੇ ਪ੍ਰਯੋਜਨ ਸ਼ੂਨਯ, ਪ੍ਰਯੋਜਨ ਕੁਛ ਨਹੀਂ ਹੈ ਬਾਹਰਲੇ ਪ੍ਰਪੰਚ ਦਾ, ਇਹ ਕੈਸੇ ਪ੍ਰਯੋਜਨ ਸ਼ੂਨ ਹੈ ਹੋਣੇ ਸੇ ਬਾਹਿਯ ਪਦਾਰਥ ਕਾ ਅੰਗੀਕਾਰ ਵੀ ਅਯੁਕਤ ਹੈ। ਜਦੋਂ ਪ੍ਰਯੋਜਨ ਨਹੀਂ ਹੈ ਤਾਂ ਫਿਰ ਇਹਨੂੰ ਅੰਗੀਕਾਰ ਵੀ ਕਿਉਂ ਕਰਨਾ? ਠੀਕ ਹੈ ਜੀ, ਵੈ ਵੈਅਰਥ ਮਾਸਤੂ ਵਾ ਬਾਹਿਯਮ ਨਾ ਵ वारी तु मीश 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 महे प्रयोजनम अपेक्षन्ते ना मानानीति ही स्थिति व्यर्थ वा अस्तु अथवा बाह्य वस्तु व्यर्थ भले ही होवे। अंदर जो बाहरी प्रपंच है ना सारा पदार्थ चलो अपन मान लेने व्यर्थ है ठीक है, फिर भी तथापि बाह्य वाई तुम ना मीषमहे बाह्य जगत को निवारण करने में हम समर्थ नहीं है कि क्या अंदा तुसी कह रहे दो बाह्य जेड़ा प्रपंच है वह व्यर्थ है चलो ठीक है मान लें पर उन्हों तुसी नष्ट कर सकते जे हुण आज रे ईश्वर की सृष्टि बनी है हुण कह दो मिथ्या है मिथ्या तक तो ठीक है जे कहो भी इन्हू हम नष्ट कर देंगे नष्ट नहीं हो सकते ठीक है ना। बाह्य जगत को निवारण करने में हम समर्थ नहीं है इन्हू नष्ट करने च हम समर्थ नहीं क्योंकि मानानी प्रयोजनम ना अपेक्षन्ते प्रमाण ज्ञान उत्पन्न करने के लिए प्रयोजन की अपेक्षा नहीं रखते प्रमाण जेड़ा है ना वो हुण देखो ये ठीक से समझ लेना की कह रहा की कह रहा प्रमाण ज्ञान प्रमाण क्या है ना ज्ञान उत्पन्न करने के लिए प्रयोजन की अपेक्षा नहीं रखते प्रमाण जेड़े है प्रमाण मैंने नेत्र इंद्रिया एक कोई प्रयोजन है कि नहीं है ये नहीं ना देखना हुण जे प्रयोजन नहीं होवे जेड़ी वस्तु अपन नहीं सुननी अग शब्द नहीं सुनना अपन आज दिया गल्ला कर रहे अपन सुननिया नहीं ते पास बैठे हैं ते सुनी जाऊगी वो प्रमाण जेड़ा उन्हें इस भी देखना पे निश्चित प्रयोजन है उन्हें अपना काम कर देना हुण अपनी अखा वा कोई बाहर वस्तु वा उन्हू अपन नहीं देखनी चाह रहे ते जदों दृष्टि उत्थे चलेगी वो नजर आ ही जाएगा वो अखा ने यह नहीं देखना इन देखना प्रयोजन है कि नहीं है वह मन का काम बुद्धि का इन्हों का काम नहीं प्रमाण जेड़ा जो वस्तु पई है दिखा देगी ठीक है जी। किंतु प्रमेय वस्तु के साथ संबंध मात्र से ज्ञान उत्पन्न कर देता है प्रमाण जो है वह प्रमेय वस्तु जी विषय सामने पिया है वह संबंध हो गया तो ज्ञान उत्पन्न हो जाएगा। चौथा चंद्रमा नहीं देखना पक्का मन च सोच लिया अज चौथ है अज चंद्रमा नहीं देखना भुल गए बाई चांस उधर नजर चलेगी ते नेत्र दा संबंध चंद्रना हो गया ते ज्ञान होएगा कि नहीं यही हाल ओ नेत्र ने थोड़ी देखना भी उदा आज देखन दा प्रयोजन नहीं है प्रमाण जेड़ा वो ये नहीं देखदा वो ज्ञान करा देगा। इति ही स्थिति यह ही वस्तु गति है अंदा ये वस्तु का स्वरूप है जड़ी वस्तु वस्तु के ज्ञान के दी अधीन है वस्तु दे जिद्दां दी वस्तु होगी नेत्र दा संबंध उहदे नाल हो गया जिद्दां दा शब्द चल रहा है उहदा कन्न दा उहदे नाल संबंध हो गया वह ग्रहण हो ही जाएगा। उन्हें यह नहीं देखना इहदे नाल प्रयोजन सिद्ध हुंदा कि नहीं हुंदा ना हुण कोई गालां कढ रहा सड़क ते जांदा जांदा आपां नहीं सुननियां चाहुंदे ते कन्न दा संबंध हो गया उहनां नाल ओह आवाज़ दे नाल तो सुनाई देऊ कि नहीं ते की प्रयोजन उहदे नाल साडा ते इही कह रहे आ ये जो प्रमाण है ना इन्हों का यही सुभाव इन्होंने ये नहीं देखना कि यह जी वस्तु है ये की प्रयोजन सिद्ध करेगी उसका संबंध हो गया तो ज्ञान हो जाएगा ठीक है जी। मानस द्वैत प्रपंच ही यदि बंध का हेतु है ठीक से समझ लेना हूं वो कह रहे हैं जेड़ा मानस प्रपंच मानस मैंने मन के वसया हुआ जो संसार है प्रपंच मैंने संसार विज्ञानवादी विज्ञानवादी बाह्य वस्तु को निरर्थक ही मानते हैं वो कह रहा विज्ञानवादी जेड़े है ना बौद्ध ये जेड़ा बाह्य वस्तु है ना बाह्य प्रपंच इन्हू की मानते हैं निरर्थक और बाह्य वस्तु का निषेध भी करते हैं। देखो जदों निरर्थक है तो फिर उसका निषेध की करना भी जेड़ी चीज है ही नहीं तो निषेध क्यों कर रहे फिर एक पासे कह दे है नहीं वो फिर उसका निषेध कर रहे जी फिर निषेध क्यों किया सत मन के किया पहला सत्ता स्वीकार की फिर निषेध किया यही वो कह रहा अवज्ञान विज्ञानवादी बाह्य वस्तु को निरर्थक ही मानते हैं और बाह्य वस्तु का निषेध भी करते हैं कि है नहीं पहला मनते नहीं फिर वह निषेध करते भी नहीं है परंतु वेदांत में बाह्य वस्तु का अंगीकार है ਦਾ ਇਤਨਾ ਵਿਗਿਆਨਵਾਦ ਦਾ ਔਰ ਵਿਦਾਂਤ ਦਾ ਭੇਦ ਹੈ। ਕਹਿੰਦੇ ਨੇ ਇਹ ਬੁੱਧ ਦਾ ਮਤ ਅੰਗੀਕਾਰ ਕਰ ਲਿਆ ਤੁਸੀਂ, ਉਹ ਆ ਜਾਏਗਾ। ਕਹਿੰਦਾ ਉਹ ਨਹੀਂ ਆਏਗਾ, ਸਾਡਾ ਬੁੱਧਾਂ ਦਾ ਇੰਨਾ ਭੇਦ ਹੈ, ਬੁੱਧ ਕੀ ਬਾਹਰੀ ਪ੍ਰਪੰਚ ਨੂੰ ਨਹੀਂ ਮੰਨਦੇ, ਫਿਰ ਵੀ ਉਹਦਾ ਨਿਸ਼ੇਧ ਕਰਦੇ ਆ। ਠੀਕ ਹੈ, ਤੇ ਵਿਦਾਂਤ ਕੀ ਕਹਿੰਦਾ, ਵਿਦਾਂਤਵਾਦ ਮੇ ਬਾਹੀ ਵਸਤੂ ਕਾ ਅੰਗੀਕਾਰ ਹੈ, ਇਸ ਲਈ ਵਿਗਿਆਨਵਾਦ ਸੇ ਵਿਦਾਂਤ ਕਾ ਭੇਦ ਸਿੱਧ ਹੋਤਾ ਹੈ, ਇਤਨਾ ਭੇਦ ਹੈ ਉਹਦਾ ਜੀ। ਠੀਕ ਹੈ ਜੀ, ਆਪ ਸੁਣੋ ਕੀ ਕਹਿ ਰਿਹਾ, ਮਾਨਸ ਦਵੈਤ ਪ੍ਰਪੰਚ ਕਾ ਹੀ ਜਦੀ ਬੰਧ ਕਾ ਹੇਤੂ ਹੈ, ਜਿਹੜਾ ਜੀਵ ਦਾ ਮਨ ਹੈ ਉਹਦੇ ਵਿੱਚ ਵਸਿਆ ਜਿਹੜਾ ਸੰਸਾਰ ਹੈ, ਜੇ ਉਹੀ ਬੰਧਨ ਕਾ ਕਾਰਨ ਹੈ, ਇਹ ਕਹਿਣ ਦਾ ਮਤਲਬ ਉਹਦਾ। ਠੀਕ ਹੈ ਜੀ, ਮਾਨਸ ਦਵੈਤ ਪ੍ਰਪੰਚ ਹੀ ਜਦੀ ਬੰਧ ਕਾ ਹੇਤੂ ਹੈ, ਬੰਧਨ ਦਾ ਮਨੇ 84 ਲੱਖ ਜੂਨੀਆਂ ਚ ਪਾਉਣ ਦਾ ਹੇਤੂ ਹੈ ਜਨਮ ਮਰਨ ਦਾ, ਤੋ ਬੰਧ ਹੇਤੂ ਮਾਨਸ ਦਵੈਤ ਹੀ ਮਨੋ ਨਿਰੋਧ ਰੂਪ ਯੋਗ ਸੇ ਹੀ ਨਿਵਿਰਤੀ ਸੰਭਵ ਹੋਵੇ ਹੈ। ਕੀ ਕਹਿ ਰਿਹਾ, ਬ੍ਰਹਮ ਗਿਆਨ ਕੋ ਬਾਦ ਕਾ ਨਿਵਰਤਕ ਮਾਨਣਾ ਵਿਰੁੱਧ ਹੈ, ਐਸੀ ਆਸ਼ੰਕਾ ਕਰਦੇ ਹੈ। ਦੇਖੋ ਇਹ ਕਹਿ ਰਿਹਾ, ਤੁਸੀਂ ਕਹਿ ਰਹੇ ਜੇ ਜਿਹੜਾ ਬਾਹੀ ਪ੍ਰਪੰਚ ਹੈ ਨਾ, ਮਾਨਸ ਪ੍ਰਪੰਚ, ਬਾਹਰੀ ਪ੍ਰਪੰਚ ਦੀ ਗੱਲ ਨਹੀਂ ਕੀਤੀ, ਮਾਨਸ ਪ੍ਰਪੰਚ ਜਿਹੜਾ ਹੈ ਨਾ ਉਹ ਬੰਧਨ ਕਾ ਕਾਰਨ ਹੈ। ਠੀਕ ਹੈ, ਤੇ ਕਹਿੰਦਾ ਜੇ ਮਾਨਸ ਪ੍ਰਪੰਚ ਬੰਧਨ ਕਾ ਕਾਰਨ ਹੈ, ਤੇ ਫਿਰ ਯੋਗ ਦੇ ਨਾਲ ਮਨ ਨੂੰ ਰੋਕ ਕੇ ਉਹ ਪ੍ਰਪੰਚ ਨੂੰ ਨਿਵਰਤ ਕੀਤਾ ਜਾ ਸਕਦਾ, ਬ੍ਰਹਮ ਗਿਆਨ ਦੀ ਕੀ ਲੋੜ, ਇਹ ਸ਼ੰਕਾ ਕੀਤੀ ਉਹਨੇ। ਫਿਰ ਸੁਣ ਲਓ ਸ਼ੰਕਾ, ਮਾਨਸ ਦਵੈਤ ਪ੍ਰਪੰਚ ਹੀ ਜਦੀ ਬੰਧ ਕਾ ਹੇਤੂ ਹੈ, ਠੀਕ ਹੈ ਜੀ, ਤੋ ਬੰਧ ਹੇਤੂ ਮਾਨਸ ਦਵੈਤ ਹੀ ਮਨੋ ਨਿਰੋਧ ਰੂਪ ਯੋਗ ਸੇ ਹੀ ਨਿਵਿਰਤੀ ਸੰਭਵ ਹੈ, ਸੰਭਵ ਹੋਵੇ ਹੋਣੇ ਸੇ, ਬ੍ਰਹਮ ਗਿਆਨ ਕੋ ਬੰਧ ਕਾ ਨਿਵਰਤਕ ਮਾਨਣਾ ਵਿਰੁੱਧ ਹੈ, ਐਸੀ ਆਸ਼ੰਕਾ ਕਰਦੇ ਹੈ। ਕਹਿੰਦਾ ਫਿਰ ਬ੍ਰਹਮ ਗਿਆਨ ਨੂੰ ਕਿਉਂ ਮੰਨਦੇ ਜੀ, ਮਨ ਨਿਰੋਧ ਹੋਈ ਆ, ਯੋਗਾ ਚਿੱਤ ਬਿਰਤੀ ਨਿਰੋਧਾ, ਹਾਂ, ਮਨ ਨੂੰ ਨਿਰੋਧ ਮੈਨੇ ਰੋਕਣਾ, ਨਿਰੋਧ ਮੈਨੇ ਰੋਕਣਾ, ਤੇ ਉਹ ਕਹਿ ਰਿਹਾ ਜਦੋਂ ਇਹ ਮਾਨਸ ਪ੍ਰਪੰਚ ਜਿਹੜਾ ਹੈ, ਜਦੀ ਉਹ ਬੰਧ ਕਾ ਕਾਰਨ ਹੈ, ਉਹ ਜਿਹੜਾ ਮਨ ਹੈ ਉਹਨੂੰ ਯੋਗ ਦੇ ਨਾਲ ਰੋਕ ਲੋ, ਤੇ ਮਾਨਸ ਪ੍ਰਪੰਚ ਰੁਕ ਗਿਆ, ਮਨ ਹੀ ਰੁਕ ਗਿਆ ਤੇ ਪ੍ਰਪੰਚ ਵੀ ਰੁਕ ਗਿਆ, ਤੇ ਬ੍ਰਹਮ ਗਿਆਨ ਕੀ ਕਰਨਾ ਫਿਰ। ਠੀਕ ਹੈ ਜੀ, ਆਪ ਸੁਣੋ ਇਹਦਾ ਉੱਤਰ ਦੇ ਰਹੇ ਕੀ ਕਹਿ ਰਹੇ, ਬੰਧਸ ਚੇਤ ਮਾਨਸਮ ਦਵੈਤਮ ਜਦ ਧੀ ਰੋਧ ਨੇ ਸ਼ਮਯਤੀ ਅਭਿਆਸੇ ਦਯੋਗ ਮੇਵਾ ਤੋ ਬ੍ਰਹਮ ਗਿਆਨੇ ਨਾ ਕਿਮ ਵਧ, ਬ੍ਰਹਮ ਗਿਆਨ ਸੇ ਕੀ ਹੋਗਾ। ਦੇਖੋ ਮਾਨਸਮ ਦਵੈਤਮ ਚੇਤ ਬੰਧ, ਚੇਤ ਮੈਨੇ ਜਦੀ, ਮਾਨਸ ਪ੍ਰਪੰਚ ਹੀ ਜਦੀ ਬੰਧ ਕਾ ਹੇਤੂ ਹੈ, ਠੀਕ ਹੈ ਜੀ, ਤੋ ਤਤ ਵਹਿ ਮਾਨਸ ਦਵੈਤ ਨਿਰੋਧੇਨਾ ਧੀ ਨਿਰੋਧੇਨਾ, ਧੀ ਮੈਨੇ ਬੁੱਧੀ, ਧੀ ਨਿਰੋਧੇਨਾ ਸ਼ਾਮਯਤੀ ਚਿੱਤ ਬ੍ਰਿਤੀ ਨਿਰੋਧ ਰੂਪ ਯੋਗ ਅਰਥਾਤ ਸਮਾਧੀ ਮੇ ਨਿਵਿਰਤ ਹੋ ਸਕਤਾ ਹੈ। ਠੀਕ ਹੈ ਜੀ, ਲੱਗੀ ਸਮਝ, ਉਹੀ ਵੀ ਯੋਗ ਨੇ 8 ਅੰਗ ਦੱਸੇ ਹੈ ਨਾ, ਸਮਾਧੀ ਦੇ 8 ਅੰਗ ਦੱਸੇ, 8 ਅੰਗ ਦੱਸੇ ਕਿ ਨਹੀਂ, ਆਂਦਾ ਉਹ ਜਿਹੜਾ ਯੋਗ ਹੈ ਉਹ ਜਦੋਂ ਤੁਸੀਂ ਬੈਠਦੇ ਜੇ ਧਿਆਨ ਵਿੱਚ ਆਨੰਦ ਆਉਂਦਾ ਕਿ ਨਹੀਂ, ਤੇ ਸੰਸਾਰ ਕੈਸਾ ਹੈ, ਦੁੱਖ ਰੂਪ, ਇਹਦਾ ਮਤਲਬ ਜਦੋਂ ਆਨੰਦ ਆ ਰਿਹਾ ਤੇ ਇਹ ਜਿਹੜਾ ਸੰਸਾਰ ਨਿਵਿਰਤ ਹੋ ਗਿਆ, ਤਾਂ ਇਹਦਾ ਆਨੰਦ ਆਇਆ। ਜੇ ਸੰਸਾਰ ਚ ਮਨ ਰਹੇਗਾ ਤੇ ਸੰਸਾਰ ਤੇ ਦੁੱਖ ਰੂਪ ਹੈ, ਤੇ ਫਿਰ ਤਾਂ ਦੁਖੀ ਬੈਠਿਆ ਵੀ ਦੁਖੀ ਹੋਣਾ ਚਾਹੀਏ। ਠੀਕ ਹੈ, ਤੇ ਜਦੋਂ ਬੈਠਿਆ ਆਨੰਦ ਆਇਆ ਤੇ ਕੀ ਹੋਇਆ, ਇਹ ਦਵੈਤ ਚੋਂ ਮਨ ਹਟਿਆ ਤੇ ਆਤਮਾ ਦੇ ਨਾਲ ਮਨ ਰੁਕਿਆ, ਤੇ ਫਿਰ ਹੀ ਆਨੰਦ ਆਇਆ ਤੇ ਫਿਰ ਸੰਸਾਰ ਤੇ ਨਿਵਿਰਤ ਹੋ ਗਿਆ। ਠੀਕ ਹੈ, ਇਹ ਕਹਿਣ ਦਾ ਤਾਤਪਰ ਹੈ। ਕਹਿੰਦਾ ਫਿਰ ਬ੍ਰਹਮ ਗਿਆਨ ਨੂੰ ਕੀ ਕਰਨਾ। ਠੀਕ ਹੈ, ਚਿੱਤ ਬ੍ਰਿਤੀ ਨਿਰੋਧ ਰੂਪ ਯੋਗ ਅਰਥਾਤ ਸਮਾਧੀ ਸੇ ਨਿਵਿਰਤ ਹੋ ਸਕਦਾ ਹੈ, ਅਤਾ ਯੋਗਮ ਏਵ ਅਭਿਆਸੇਤ, ਇਸ ਲਈ ਯੋਗ ਕਾ ਹੀ ਅਭਿਆਸ ਕਰਨਾ ਚਾਹੀਏ। ਬ੍ਰਹਮ ਗਿਆਨੇ ਨਾ ਕਿਮ ਵਧ, ਬ੍ਰਹਮ ਗਿਆਨ ਸੇ ਕਿਆ ਪ੍ਰਯੋਜਨ ਹੈ, ਕਹੋ। ਕਹਿੰਦਾ ਦੱਸੋ ਬ੍ਰਹਮ ਗਿਆਨ ਫਿਰ ਕੀ ਕਰਨਾ। ਤੁਸੀਂ ਕਹਿ ਰਹੇ ਬ੍ਰਹਮ ਗਿਆਨ ਹੋ ਜੂ, ਤੁਹਾਨੂੰ ਗਿਆਨ ਹੋ ਜੂਗਾ, ਨਿਵਿਰਤ ਤੇ ਕਰਨਾ ਹੈ ਮਾਨਸ ਪ੍ਰਪੰਚ। ਠੀਕ ਹੈ, ਇਹੀ ਬੰਧਨ ਦਾ ਹੇਤੂ ਹੈ, ਤੇ ਉਹ ਤੇ ਯੋਗ ਸਮਾਧੀ ਨਾਲ ਵੀ ਹੋ ਜਾਏਗਾ, ਤੇ ਫਿਰ ਬ੍ਰਹਮ ਗਿਆਨ ਕੀ ਕਰਨਾ। ਠੀਕ ਹੈ, ਇਹ ਸ਼ੰਕਾ ਉਹਨੇ ਕਰ ਲਈ, ਹੁਣ ਇਹਦਾ ਉੱਤਰ ਦੇਣ ਲਏ ਆ। ਦੇਖੋ ਕੀ ਕਹਿ ਰਹੇ, ਯੋਗ ਮੇ ਦਵੈਤ ਕਾ ਉਪਸ਼ਮ क्या तात्कालिक कहते हो अथवा अत्यंतक? इस प्रकार विकल्प करके प्रथम विकल्प को अंगीकार करके द्वितीय विकल्प में दूषण कहते हैं। अंदा उसी कह रहे जे की कह रहे है, जोग में द्वैत उपशम मने शांत, शांत हो जाना। जोग में द्वैत का उपशम हो गया, द्वैत शांत हो गया, ठीक है, द्वैत नष्ट हो गया किसमें, जोग में। तो उन्हों तात्कालिक दो विकल्प करते, एक तात्कालिक एक अत्यंतिक। तत्काल मैंने जिन्ना चर जो समाधि में बैठे उन्ना चर की गल कर रहे जे कि सदा लिए, ये पूछ रहे हो, ये जरा की कह रहे, जोग में द्वैत का उपशम क्या तात्कालिक कहते हो अथवा अत्यंतिक, कि सदा के लिए कहते हो, अत्यंतिक मैंने सदा लई। इस प्रकार विकल्प करके प्रथम विकल्प को अंगीकार करके द्वितीय विकल्प में दूषण कहते हैं। इतना हुणे च दसदे विच की दोष है, वो कह रहा है जे तुसी तात्कालिक कहंदे हो फिर तो गल ठीक है, जिन्ना चिर बंदा समाधि में बैठा रहेगा उन्ना चिर आनंद आउंदा रहेगा, संसार दे नाल मन टुटिया रहेगा, ठीक है। तो जे तुसी कहो अत्यंतिक आंदा वो नहीं, जदों समाधि में उठिया फिर वही संजल, ठीक है ना। ये ब्रह्म ज्ञान च अंतर है, इसलिए ब्रह्म ज्ञान की जरूरत है। ब्रह्म ज्ञान च फिर ऐसे नहीं होगा, एक बार समाधि में जा करके देख लिया, अनुभव हो गया ये संसार मिथ्या है, तो फिर समाधि तो उठोगे तो फिर ये नहीं बंधन का कारण बनेगा जैसे जोग बनता, और फिर सदा यो वृत्ति बनी रहेगी। इतना ब्रह्म ज्ञान में जोग में अंतर है। जोगा चित वृत्ति निरोधा, पहले ही क्या जोग किनू कहते हैं, ब्रह्म जोग शास्त्र का दूसरा सूत्र है, पहला सूत्र है अस जोगन शासनम, दूसरा सूत्र है जोगा चित वृत्ति निरोधा। जोग किनू कहते हैं, अंदर जोग चित वृत्तियां, चित मैने मनो दे जिहड़े वृत्तियां मैने फुरने, मन दे जिहड़े फुरने है ना उन्होंने रोकना, इन जोग कहते हैं। आंदे मैं जोगी हूं कहना थोड़ी जोगी बन जाए, अपने नाम के पिछे मैं लिखदा स्वामी जोगिंदर सिंह जी जोगी, इदा नहीं गल बनती, ये तो शब्द का प्रयोग करता। आंदे जोग ता हुंदा जे चित वृत्तियां का निरोध होवे, तो जदों निरोध हो गया उदों जोगी बन गए, ठीक है। पर इच फर्क इन्ना का ब्रह्म ज्ञान च और जोग विच, जोग विच जिन्ना चिर जेड़ा भी पुरुष बैठा रहेगा उन्ना चिर उन्हू आनंद आएगा और संसार शम हो जाएगा, तो जदों उठ पे उदों फिर उही हाल। पर एक गल आ, इन्हू व्यर्थ नहीं समझ लेना, जे तुसी साहब नू जिदा हुण बंदा प्रसादा ना छके तो उन्हू फल खवा दिता जाए, तू फल खा ला, ठीक है, दही खा ला, दुध पी ला, पर प्रसादे च उहदी दृष्टि बनी रहेगी, प्रसादे च दृष्टि बनी रहेगी, अच्छा क्या कुछ नहीं ऐदा लगूगा, जिन्ना मर्जी फल खा लो पर वो दृष्टि बनी रहेगी, अज कुछ छकिया प्रसादा नहीं छकिया, यही हाल है। जदों ऐसे समाधि विच बैठ गए उदो आनंद आया तो की हो गया, हां एक बार तृप्त कर देगा, तो जे ना बैठे तो फिर वो अज तो कुछ भी नहीं किया, इन्ना फर्क होता। जैसे प्रसादा ना छकिया हो तो फल पेट पेट भर लिया फिर भी अज छक, कल प्रसादा ही नहीं छकिया सारा दिन नाल भावे ढेड भेड भरिया हो कहना प्रसादा ही नहीं छकिया कल, यही हाल है।
राम ही राम करेंगे सीता,
हां ताही ते गल
बन जागदे जे पई है उने होर पसन लाई होनी,
ताही ते कहंदे आ ओ कहंदे मरी नहीं भगवान श्री राम पुछन डे हनुमान जी नु, सीता मरी नहीं मेरे तो विछड़ करके, अंदा मरेगी किदा दस, ध्यान ताडा जे ओदा जेड़ा मन है ताडे चरणा च है, ते ताडे जेड़े चरण है ओदे हृदय च वसे होया, ताडा जेड़ा स्वरूप है ओदे हृदय च वसया होया, ते जम आएगा ते किदनु लेके जाएगा, जिथे ताडा वास होएगा उथे जम जा नहीं सकदे, ते किदा मरेगी
समाधि ना
ਦੇਖ ਲੋ ਨਹੀਂ ਉਹ ਕਹਿੰਦੇ ਨੀ ਉਹ ਗੁਰਬਾਣੀ ਚ ਨੀ ਆਉਂਦਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਹ ਨੈ ਤੂੰ ਨਹਿ ਛੁਟੇ ਨਿਕਟ ਨਾ ਜਾਈਓ ਦੂਤ ਆਪਣੇ ਦੂਤ ਨੂੰ ਧਰਮਰਾਜ ਉਪਦੇਸ਼ ਕਰ ਰਹੇ ਆ ਕੀ ਕਹਿ ਰਹੇ ਆ ਤੇ ਜਹ ਸਾਧੂ ਗੋਬਿੰਦ ਭਜੇ ਜਿੱਥੇ ਸੰਤ ਮਹਾਂਪੁਰਸ਼ ਗੋਬਿੰਦ ਦਾ ਭਜਨ ਕਰਦੇ ਹੋਣ ਉੱਥੇ ਨਿਕਟ ਨਾ ਜਾਈਏ ਦੂਤ ਉਹਨਾਂ ਦੇ ਕਿਤੇ ਲਾਗੇ ਉਹਨਾਂ ਨੇ ਚੱਲ ਜੀ ਨਾ ਹੋ ਨਾ ਤੂੰ ਨਾ ਤੂੰ ਛੁੱਟੇਗਾ ਨਾ ਮੈਂ ਛੁੱਟੇਗਾ ਮੈਨੂੰ ਵੀ ਮਰਵਾਏਗਾ ਨਾਲ ਤੂੰ ਵੀ ਮਰੇਗਾ ਉਹਨਾਂ ਦੇ ਕਿਤੇ ਲਾਗੇ ਨਾ ਚੱਲ ਜੀ ਦੇਖ ਲਓ ਹੁਣ ਤੁਸੀਂ ਹੁਣ ਕੀ ਕਰਨਾ ਤੁਸੀਂ ਇਹ ਸੋਚ ਲਓ ਜੰਮ ਦੀ ਜ਼ਰੂਰਤ ਕਿੱਦਾਂ ਪੈ ਜੇ ਜੇ ਬੰਦਾ ਆਪਣੇ ਜਿੱਦਾਂ ਸ਼ਾਸਤਰ ਕਹਿ ਰਿਹਾ ਉਦਾਂ ਜੀਵਨ ਜੀਵੇ ਤੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਜੇ ਉਦਾਂ ਜੀਵਨ ਜੀਵੇ ਉਹ ਕੀ ਕਹਿ ਰਿਹਾ ਗੁਰੂ ਮਹਾਰਾਜ ਜੀ ਉਹ ਕੀਤਾ ਨਾ ਉਪਦੇਸ਼ ਕਿਹਾ ਜੋ ਸਤਿਗੁਰੂ ਕਾ ਸਿੱਖ ਖਾਵੇ ਫਿਰ ਭਲਕੇ ਉੱਠ ਹਰ ਨਾਮ ਧਿਆਵੇ ਉੱਠੇ ਕਿਤਨੇ ਵਜੇ ਅੰਮ੍ਰਿਤ ਵੇਲੇ ਤੇ ਕੀ ਕਰੇ ਨਾਮ ਜਪੇ ਉਦਮ ਕਰੇ ਇਸ਼ਨਾਨ ਕਰੇ ਐਸੇ ਨਾ ਬੈਠ ਜੇ ਐ ਸ਼ੁੱਧ ਪਵਿੱਤਰ ਹੋ ਕੇ ਇਸ਼ਨਾਨ ਕਰਕੇ ਬੈਠੇ ਫਿਰ ਸਿਮਰਨ ਕਰੇ ਤੇ ਫਿਰ ਚੜੇ ਦਿਵਸ ਗੁਰਬਾਣੀ ਪਾਠ ਜਿਹੜਾ ਨਿਤਨੇਮ ਚੜੇ ਦਿਵਸ ਹੋਣਾ ਚਾਹੀਦਾ ਚੜੇ ਦਿਵਸ ਦਾ ਅਰਥ ਕਿਉਂ ਕਿਹਾ ਹੈ ਨਾ ਮਹਾਰਾਜ ਜੀ ਨੇ ਵੀ ਉਦੋਂ ਆਸੇ ਪਾਸੇ ਦੀਆਂ ਆਵਾਜ਼ਾਂ ਆਉਣ ਲੱਗ ਜਾਣਗੀਆਂ ਫਿਰ ਤੂੰ ਬੈਠ ਨਹੀਂ ਸਕਦਾ ਫਿਰ ਤੂੰ ਬਾਣੀ ਪੜ ਉੱਚੀ ਆਵਾਜ਼ ਨਾਲ ਤੈਨੂੰ ਉਹ ਆਵਾਜ਼ਾਂ ਨਾ ਸੁਣਨਗੀਆਂ ਤੇ ਜੇ ਏਦਾਂ ਆਪਾਂ ਜੀਏ ਤੇ ਫਿਰ ਸੋ ਆ ਕੇ ਤੇ ਮੈਨੂੰ ਫਿਰ ਗੁਰਬਾਣੀ ਦਾ ਅਭਿਆਸ ਨਹੀਂ ਜ਼ਿਆਦਾ ਫਿਰ ਸੋ ਸਿੱਖ ਸਤਿਗੁਰੂ ਕੇ ਮਨ ਭਾਵੇ ਐਸੇ ਹੈ ਐਸਾ ਜਿਹੜਾ ਸਿੱਖ ਹੈ ਉਹ ਗੁਰੂ ਨੂੰ ਚੰਗਾ ਲੱਗੇਗਾ ਫਿਰ ਉੱਠਦਿਆਂ ਬਹਿੰਦਿਆਂ ਫਿਰ ਇਤਨਾ ਹੀ ਨਹੀਂ ਉੱਠਦਿਆਂ ਬਹਿੰਦਿਆਂ ਵੀ ਉੱਠਦਿਆਂ ਬਹਿੰਦਿਆਂ ਮੈਨੇ ਚੱਲਦਿਆਂ ਫਿਰਦਿਆਂ ਆਪਣੇ ਸਾਰਾ ਦੁਨਿਆਵੀ ਧੰਦੇ ਕਰਦੇ ਰਹੋ ਔਰ ਆਪਣਾ ਨਾਮ ਜਪਦੇ ਰਹੋ ਲੈ ਐਸਾ ਬੰਦਾ ਹੋਵੇ ਤੇ ਜੰਮਦੀ ਕੀ ਜ਼ਰੂਰਤ ਉਹਦੇ ਪਾਸ ਆ ਜੇ ਫਿਰ ਜੰਮ ਨਹੀਂ ਆ ਸਕਦਾ ਠੀਕ ਹੈ ਜੀ ਚਲੋ ਹੁਣ ਇਹ ਕਹਿ ਰਹੇ ਆ ਵੀ ਦੇਖੋ ਤਤਕਾਲਿਕ ਨਿਵਿਰਤੀ ਕਹਿਤੇ ਹੋ ਜਾਂ ਅਤਿਅੰਤਕ ਯੋਗ ਦੇ ਨਾਲ ਤੁਸੀਂ ਕਹਿੰਦੇ ਜਿਹੜਾ ਮਾਨਸ ਪਰਪੰਚ ਹੈ ਉਹਦੀ ਨਿਵਿਰਤੀ ਹੋ ਜਾਏਗੀ ਤੋ ਨਿਵਿਰਤੀ ਤੇ ਹੋ ਜਾਏਗੀ ਠੀਕ ਹੈ ਕਿਹੜੀ ਨਿਵਿਰਤੀ ਕਹਿੰਦੇ ਜੇ ਤਤਕਾਲਿਕ ਉਸ ਟਾਈਮ ਦੀ ਜਿੰਨਾ ਚਿਰ ਸਮਾਧੀ ਚ ਬੈਠਾ ਰਿਹਾ ਕਿ ਜਾਂ ਸਦਾ ਵਾਸਤੇ ਠੀਕ ਹੈ ਜੀ ਇਹ ਦੋ ਵਿਕਲਪ ਕਰਕੇ ਹੁਣ ਸੁਣੋ ਇਹਦਾ ਸਲੋਕ ਤਤਕਾਲਿਕ ਦਵੈਤ ਸ਼ਾਂਤਾ ਸ਼ਾਂਤਉ ਅਵਗਮਿਆ ਮਿਜ ਨਿਕਸ਼ਯਮ ਬ੍ਰਹਮ ਗਿਆਨ ਬਿਨਾ ਨਾ ਸਿਆਤ ਇਤਿ ਵੇਦਾਂਤ ਡਿੰਡਿਮਾ 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 ਦਾ ਕੀ ਅਰਥ ਹੁੰਦਾ ਢੰਡੋਰਾ ਜਿੱਦਾਂ ਆਪਾਂ ਕੋਈ ਕਹਿ ਦਿੰਦੇ ਹਾਂ ਨਾ ਚੌਂਕੀਦਾਰ ਨੂੰ ਪਹਿਲਾਂ ਹੁੰਦਾ ਸੀ ਉਹਨੇ ਪੀਪਾ ਫੜ ਲੈਣਾ ਪੀਪਾ ਲੈ ਕੇ ਡੰਡੇ ਚ ਖੜਕਾਉਂਦਾ ਖੜਾਉਂਦਾ ਸੁਣੋ 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 ਆਦੇਸ਼ ਆ ਪੰਚਾਇਤ ਵੱਲੋਂ ਏਦਾਂ ਕਹਿੰਦੇ ਹੁੰਦੇ ਸੀ ਹੈ ਨਾ ਜਾਂ ਜਾਗਦੇ ਰਹੋ ਚੌਂਕੀਦਾਰ ਨੇ ਹੋਕਾ ਦੇ ਕੇ ਨਿਕਲ ਗਿਆ ਢੰਡੋਰਾ ਦੇ ਕੇ ਨਿਕਲ ਗਿਆ ਹੁਣ ਜਾਗੋ ਨਾ ਜਾਗੋ ਤੇ ਉਹਦਾ ਥੋੜੀ ਉਹਨੇ ਆ ਕੇ ਹਿਲਾ ਕੇ ਥੋੜੀ ਤੁਹਾਨੂੰ ਜਗਾਉਣਾ ਉਹਨੇ ਤਾਂ ਹੋਕਾ ਦੇ ਕੇ ਨਿਕਲ ਜਾਣਾ ਵੇਦ ਵੀ ਇਹੀ ਕਹਿ ਰਿਹਾ ਵੇਦ ਦਾ ਢੰਡੋਰਾ ਹੈ ਕੀ ਢੰਡੋਰਾ ਦੇ ਰਿਹਾ ਵੇਦ ਸੁਣ ਲੋ ਤਤਕਾਲਿਕ ਦਵੈਤਮ ਸ਼ਾਂਤੋ ਅਪੀ ਯੋਗ ਕੇ ਦੁਆਰਾ ਸ਼ਣਿਕ ਦਵੈਤ ਜੋ ਹੈ ਨਿਵਿਰਤ ਜਬ ਤੱਕ ਸਮਾਧੀ ਹੈ ਤਬ ਤੱਕ ਦਵੈਤ ਨਿਵਿਰਤ ਹੋਣੇ ਪਰ ਵੀ ਜਬ ਤੱਕ ਸਮਾਧੀ ਨੇ ਬੈਠਾ ਹੈ ਤਬ ਤੱਕ ਦਵੈਤ ਨਿਵਿਰਤ ਹੋ ਗਿਆ ਅਗਾਮੀ ਜਨੀ ਕਸ਼ਯਾ ਭਵਿਸ਼ ਜਨਮ ਕਾ ਦੇਖ ਲੋ ਕੀ ਕਰੇਗਾ ਉਹ ਭਵਿਸ਼ ਜਨਮ ਕਾ ਬ੍ਰਹਮ ਗਿਆਨ ਬਿਨਾ ਨਾ ਸਿਆਤ ਬ੍ਰਹਮ ਗਿਆਨ ਕੇ ਬਿਨਾ ਅਰਥਾਤ ਬ੍ਰਹਮ ਗਿਆਨ ਸੇ ਭਿੰਨ ਅਨੇ ਕਿਸੀ ਵੀ ਉਪਾਏ ਸੇ ਨਹੀਂ ਹੋ ਸਕਦਾ ਆਂਦਾ ਜਿੰਨਾ ਚਿਰ ਤੁਸੀਂ ਸਮਾਧੀ ਚ ਬੈਠੇ ਜੇ ਯੋਗ ਦੇ ਦੁਆਰਾ ਸਮਾਧੀ ਲੱਗੀ ਹੈ ਤੋ ਸਮਾਧੀ ਦੋ ਕਈ ਪ੍ਰਕਾਰ ਦੀ ਸ਼ਬਦ ਦੇ ਨਾਲ ਸਮਾਧੀ ਲੱਗੇਗੀ ਤੇ ਠੀਕ ਹੈ ਬ੍ਰਹਮ ਗਿਆਨ ਦੇ ਨਾਲ ਸਮਾਧੀ ਲੱਗੇਗੀ ਤੇ ਪੂਰਨ ਤੇ ਯੋਗ ਨਾਲ ਸਮਾਧੀ ਲੱਗੀ ਤੇ ਓਨਾ ਚਿਰ ਹੀ ਸ਼ਾਂਤ ਜਿੰਨਾ ਚਿਰ ਬੈਠੇ ਹੈ ਠੀਕ ਹੈ ਨਾ ਤੇ ਇਹ ਜਿਹੜੇ ਯੋਗ ਨਾਲ ਸਮਾਧੀ ਲੱਗੀ ਆ ਤੇ ਕੀ ਕਹਿੰਦੇ ਆ ਦੇਖੋ ਕੀ ਕਹਿ ਰਹੇ ਆ ਆਂਦੇ ਜਿਹੜੀ ਯੋਗ ਨਾਲ ਸਮਾਧੀ ਆ ਉਹ ਕੀ ਕਰੇ ਬ੍ਰਿਸ਼ ਜਨਮ ਅਭਾਵ ਬ੍ਰਿਸ਼ ਜਨਮ ਕਾ ਅਭਾਵ ਨਹੀਂ ਕਰ ਸਕਦੀ ਉਹ ਬ੍ਰਿਸ਼ ਜਨਮ ਨੇ ਜਨਮ ਮਰਨ ਨਹੀਂ ਕੱਟ ਸਕਦੀ ਉਹ ਤੇ ਫਿਰ ਕੀ ਬ੍ਰਹਮ ਗਿਆਨ ਬਿਨਾਂ ਨਾ ਸਿਆਤ विश्व जन्म का जो अभाव है, मतलब जन्म मरण जो है, ब्रह्म ज्ञान, ब्रह्म ज्ञान के बिना अर्थात ब्रह्म ज्ञान से भिन्न अन्य किसी भी उपाय से नहीं हो सकता। जन्म मरण का जड़ा चक्कर है, ये ब्रह्म ज्ञान तो बगैर नहीं कटिया जाना। देख लो दोनों करते हैं ना, तत्काल ते मनते असि, उदों ते बंदा जो बैठा है शांत है, ठीक है, स्वादी लग गई, फिर जो उठेगा फिर उसी कम च फिर उठ ही आ
जाएगा,
कर्म बने रहने, क्यों कर्म नष्ट नहीं होए ना, तो जो कर्म बने संचित तो जन्म तो होगा ही, जन्म चर ढेर नहीं है, हुण जट दे भड़ोले च कणक पई है वह तो बीजी है, तो कणक ही नहीं है कि वस्तु का बीज नहीं है, मान लो हुण पहला जिहड़े काठे कमाद हुंदे सी मिश्री कहिंदे हुंदे सी इहनां नूं, गन्ने बीज नहीं सी आपां गन्ने, तो किन्ने मिठे हुंदे सी, छोटे छोटे हुंदे सी, अज ओह लभो जो भी कहते हो तुम, पहले देसी कणक होंदिया सी, वह कणक इत्थे हुण बीज है उहदा, तो जो उहदा बीज नहीं तो कित्थों होगी फिर, तो जो जीव का बीज केड़ा है, संचित कर्म चाहे पाप कर्म है चाहे पुन, जदों वह संचित कर्म ना रहे तो जन्म मरण समाप्त होगा, वह संचित कर्म कदों नष्ट होणगे, जदों ठीक से पता चल जाएगा कि मैं करता नहीं, तो जो मैं करता नहीं तो मैं भोगता भी नहीं, ला पए रहना ढेर की करूंगा, मेरे कर्म नहीं है, हुण किसी के पास लख रुपया पिया, दो लख पिया, दस लख पिया, वह पुछना कि मेरे नहीं भरावा, तो कोई चुक के लै जाए फिर की है, होना इदा जे अपने नहीं है, तो जे अपने तो फिर नहीं आप चुकन देंगे, तो फिर उपभोग उपभोग भी करा, माड़े चंगे जिथे भी स्थान लाना लावे भी, जो अपने नहीं है तो जो मर्जी ले, तो जो कर्म ही अपने नहीं है, मैं करता ही नहीं, तो मैं करता नहीं तो फिर मैं भोगूंगा, क्यों मैं भोगता भी नहीं बनना। ब्रह्म ज्ञान का यह फायदा है, ब्रह्म ज्ञान च करता भोगता अपना नष्ट हो जाता, तो जो करता भोगता अपना नष्ट हो गया तो फिर की होया, जन्म मरण समाप्त, ठीक है जी। इति वेदांत डिम डिमडा डिम डिमडा डिम डिमा, इस प्रकार वेदांत का डंडोरा है, डिम डिमा देख लो, वेदांत का डंडोरा है, ज्ञात्वा देवम, देखो मुच्यन्ते सर्व पाप सर्व पाप पाशैः, की कह रहे, ज्ञात्वा देवम मुच्यते सर्व पाशैः, पाश पाश हुंदे ना, पाश मिले बंधन, नाग पास से बन लिया, किने बनिया, मेघनाथ ने भगवान दर लक्ष्मण और राम जी नू नाग पाश नाल बन लिया, पाश बने दा बंधन, नाग बने सर्पां दा बंधन, ये पाश वो है, ठीक है, की कह रहे हैं, ज्ञात्वा देवम मुच्यते सर्व पाशे ही, ज्ञात्वा देवम, वो जो आत्मा देव है जदों उनू जान लिया ते मुच्यते सर्व पाशे ही, सारे बंधना तो मुक्त हो जाए, देख लो, ज्ञात्वा शिवम शांति मापनं तो मेति जदा, देखो की कह रहा है, ज्ञात्वा शिवम, शिवम किनू, शिव किनू कहते हैं, आपा शिव जिहड़ी वह भगवान शंकर की मूर्ति है ना, उन्हूं शिव उहदा नाम शिव है, उहदा नाम शिव क्यों पिया, कल्याणम करोति ती शिवा, ते विष्णु, विष्णु का अर्थ की निकलेगा, व्यापनोती तो विष्णु, जो सर्वत्र व्यापक होवे वो सत्ता नूं आपां कहांगे विष्णु, ते जो कल्याण स्वरूप होवे उन्हूं की कहांगे शिव, ये कह रहे ज्ञात्वा शिवम, जदों शिव स्वरूप कल्याण स्वरूप अपना आत्मा है ब्रह्म है उन्हूं जान लिया, शांतिम शांत हो जोगे, अत्यंतम इति अत्यंत शांति, अत्यंत मैंने दोबारा दुख नहीं आउणगे, देख लो की कह रहे, जदा चरम वेदांत को आकाशम वेष्टिवंत मानवः तदा देवम अविज्ञाया दुखस्यांतो भविष्यति, जदो उनु जान लिया देवनु, देवम विज्ञाया देवनु जानने के द्वारा दुखस्य अंतो भविष्य, भविष्य में कोई दुख नहीं होने वाला, फिर भविष्य में ਅੱਗੇ ਕੋਈ ਦੁੱਖ ਨਹੀਂ ਹੋਗਾ, ਜਿਹੜੇ ਦੁੱਖ ਹੋ ਗਏ ਹੋ ਗਏ। ਜਦੋਂ ਕਿਹਨੂੰ ਕੀ ਕੀਤਾ, ਜਦੋਂ ਜਦੋਂ ਪ੍ਰਮਾਤਮਾ ਸਰੂਪ ਜਿਹੜਾ ਆਤਮਾ ਹੈ ਉਹਨੂੰ ਜਦੋਂ ਜਾਣ ਲਿਆ ਤੇ ਸਾਰੇ ਬੰਧਨ ਕੱਟੇ ਗਏ, ਦੁਬਾਰਾ ਦੁੱਖ ਨਹੀਂ ਹੋਗਾ। ਉਹਨੂੰ ਕਹਿੰਦੇ ਅਤਿਅੰਤਕ ਦੁੱਖ ਕੀ ਨਿਵਿਰਤੀ, ਠੀਕ ਹੈ ਜੀ, ਉਹਨੂੰ ਕਹਿੰਦੇ ਅਤਿਅੰਤਕ ਅਤਿਅੰਤਿਕ ਦੁੱਖ ਕੀ ਨਿਵਿਰਤੀ। ਅਤਿਅੰਤਿਕ ਬਣੇ ਬਾਅਦ ਵਿੱਚ ਕੋ ਹੋਵੇ ਹੀ ਨਾ, ਠੀਕ ਹੈ ਜੀ। ਇਤਿਆਦਿ ਸੁਰਤੀ ਰੂਪ ਵਿਦਾਂਤ ਵਾਕਿਓ ਨੇ ਅਨਵੇ ਵਿਤਰੇਕ ਦੁਆਰਾ ਬ੍ਰਹਮ ਗਿਆਨ ਸੇ ਹੀ ਬੰਧ ਕੀ ਨਿਵਿਰਤੀ ਕਹੀ ਹੈ। ਅੰਦਾ ਜਿਹੜਾ ਵਿਦਾਂਤ ਹੈ, ਸੁਰਤੀਆਂ ਤੁਹਾਨੂੰ ਦੱਸ ਦਿੱਤੀਆਂ, ਇਹਨਾਂ ਕੀ ਕਿਹਾ ਹੈ, ਇਹਨਾਂ ਇਹੀ ਕਿਹਾ ਹੈ ਅਨਵੇ ਵਿਤਰੇਕ ਕਰਕੇ ਵੀ ਬ੍ਰਹਮ ਗਿਆਨ ਸੇ ਬਿਨਾ ਬੰਧ ਕੀ ਨਿਵਿਰਤੀ ਨਹੀਂ ਹੋ ਸਕਦੀ, ਠੀਕ ਹੈ ਜੀ। ਬਾਹਿਆ ਦਵੈਤ ਨਿਵਾਰਨ ਕੇ ਬਿਨਾ, ਅਬ ਫਿਰ ਚੰਗਾ ਕਰ ਰਿਹਾ, ਕੀ ਕਹਿ ਰਿਹਾ, ਬਾਹਿਆ ਦਵੈਤ ਨਿਵਾਰਨ ਕੇ ਬਿਨਾ ਅਦਵਿਤੀਯ ਬ੍ਰਹਮ ਗਿਆਨ ਹੀ ਉਤਪੰਨ ਨਹੀਂ ਹੋਗਾ। ਆਂਦਾ ਜਿੰਨਾ ਚਿਰ ਤੁਸੀਂ ਬਾਹਰਲਾ ਪ੍ਰਪੰਚ ਹੈ ਇਹਦਾ ਤੁਸੀਂ ਨਿਵਿਰਤ ਨਹੀਂ ਕਰਦੇ, ਉਹਨਾਂ ਚਿਰ ਬ੍ਰਹਮ ਗਿਆਨ ਹੀ ਨਹੀਂ ਹੋਗਾ। ਸ਼ੰਕਾ ਵਾਦੀ ਬੋਲ ਰਿਹਾ, ਠੀਕ ਹੈ ਜੀ। ਐਸੀ ਅਸ਼ੰਕਾ ਕਰਕੇ ਈਸ਼ਟ ਸ੍ਰਿਸ਼ਟ ਬ੍ਰਹਮ ਦਵੈਤ ਕਾ ਨਿਵਾਰਨ ਨਾ ਹੋਣੇ ਪਰ ਵੀ ਉਸਕੇ ਮਿਥਿਅਤਵ ਗਿਆਨ ਸੇ ਹੀ ਪਰਮਾਰਥਿਕ ਅਦਵੈਤ ਬ੍ਰਹਮ ਗਿਆਨ ਬ੍ਰਹਮ ਜਾਣਾ ਜਾ ਸਕਦਾ ਹੈ, ਇਸ ਪ੍ਰਕਾਰ ਕੀ ਪਰਿਹਾਰ ਕਰਦੇ ਹੈ। ਇਹ ਕੀ ਕਹਿ ਰਿਹਾ, ਸ਼ੰਕਾਵਾਦੀ ਕਹਿ ਰਿਹਾ ਹੈ, ਜਿਹੜਾ ਬਾਹਰੀ ਸੰਸਾਰ ਹੈ ਨਾ, ਜਿਹੜਾ ਆਪਾਂ ਦੇਖਣ ਦੇ ਅੱਖਾਂ ਨਾਲ, ਜਿੰਨਾ ਚਿਰ ਇਹ ਨਸ਼ਟ ਨਹੀਂ ਹੁੰਦਾ ਨਾ ਉਹਨਾਂ ਚਿਰ ਬ੍ਰਹਮ ਗਿਆਨ ਨਹੀਂ ਹੋ ਸਕਦਾ। ਉਹ ਕਹਿ ਰਿਹਾ ਨਹੀਂ, ਇਹਨੂੰ ਨਸ਼ਟ ਕੀ ਕਰੋਗੇ, ਉਹ ਜਿਹੜੇ ਪਹਾੜ ਹੈ ਜਿਹੜੇ ਉਹਨਾਂ ਨੂੰ ਤੋੜ ਦੋਗੇ ਜਾ ਕੇ, ਔਰ ਸਮੁੰਦਰ ਨੂੰ ਕੀ ਕਰ ਦੋਗੇ, ਭਰ ਦੋਗੇ ਜਾ ਕੇ, ਤਾਂ ਹੀ ਨਸ਼ਟ ਹੋਊਗਾ। ਆਂਦਾ ਇਹ ਨਸ਼ਟ ਨਹੀਂ ਹੋਣਾ, ਇਹ ਤੇ ਸਭ ਜਿੱਦਾਂ ਪ੍ਰਵਾਹ ਰੂਪ ਚੱਲ ਰਿਹਾ, ਨਦੀ ਚੱਲ ਰਹੀ ਹੈ ਨਾ, ਇਹਦਾ ਸੰਸਾਰ ਵੀ ਚੱਲ ਰਿਹਾ, ਤੇ ਫਿਰ ਕੀ ਕਰੋ, ਇਹ ਚ ਮਿੱਥਿਆ ਬੁੱਧੀ ਕਰ ਲੋ, ਇਹ ਚ ਮਿੱਥਿਆ ਬੁੱਧੀ ਕਰ ਲੋ ਵੀ ਇਹ ਹੈ ਨਹੀਂ, ਜੇ ਦਿਖਾਈ ਦੇ ਰਿਹਾ ਹੈ ਸਪਨ ਕੀ ਤਰ੍ਹਾਂ ਹੈ। ਤੇ ਗੁਰਬਾਣੀ ਵੀ ਜਗ੍ਹਾ ਜਗ੍ਹਾ ਭਗਵਾਨ ਨੇ ਫਰਮਾਨ ਕੀਤਾ, ਸੁਪਨੇ ਜਿਉ ਸੰਸਾਰ, ਸੁਪਨੇ ਜਿਉ ਸੰਸਾਰ, ਮਤਲਬ ਜਿਉ ਸੁਪਨਾ ਔਰ ਪੇਖਣਾ ਤੈਸੇ ਜਗ ਕੋ ਜਾਣ, ਜਗ ਕੋ ਕੈਸੇ ਜਾਣ, ਸਤ ਕਰਕੇ ਨਾ ਜਾਣ। ਹੁਣ ਇਹ ਥੋੜੀ ਕਿਹਾ ਜਗ ਨੂੰ ਤੋੜੋ, ਜਗ ਨੂੰ ਹਟਾ ਦੋ ਨਾ, ਉਹਨਾਂ ਇਹ ਕਿਹਾ ਜਿਉ ਸੁਪਨਾ ਔਰ ਪੇਖਣਾ, ਜੈਸੇ ਸਪਨ ਔਰ ਸਪਨ ਦਾ ਦੇਖਣਾ, ਐਸੇ ਸੰਸਾਰ ਨੂੰ ਜਾਣ, ਇਹ ਸੰਸਾਰ ਜਿਹੜਾ ਤੂੰ ਦੇਖ ਰਿਹਾ ਇਹ ਸਪਨ ਕੀ ਤਰ੍ਹਾਂ ਹੀ ਹੈ, ਸਪਨ ਦਾ ਸੰਸਾਰ ਜੈਸੇ ਮਿੱਥਿਆ ਹੈ ਐਸੇ ਇਹ ਵੀ ਸੰਸਾਰ ਮਿੱਥਿਆ ਹੈ। ਜੈਸੇ ਸਪਨ ਦੇ ਸੰਸਾਰ ਦੇ ਨਾਲ ਜਾਗਰਤ ਵਿੱਚ ਆਪਾਂ ਕੋਈ ਵਸਤੂ ਉਪਯੋਗ ਨਹੀਂ ਕਰ ਸਕਦੇ, ਐਸੇ ਸਪਨ ਦੇ ਵਿੱਚ ਜਦੋਂ ਜਾਂਦਾ ਜੀਵ ਇਹ ਸੰਸਾਰ ਦੀ ਕੋਈ ਵਸਤੂ ਉਹ ਚ ਉਪਯੋਗ ਕਰ ਸਕਦਾ, ਤੇ ਫਿਰ ਕੀ ਹੋਇਆ, ਇੱਕ ਦੂਸਰੇ ਵਿਰੋਧੀ ਹੋਏ, ਠੀਕ ਹੈ ਨਾ। ਜਦੋਂ ਦਿਨ ਹੋਗਾ ਉਦੋਂ ਰਾਤ ਨਹੀਂ ਹੋਗੀ, ਜਦੋਂ ਰਾਤ ਹੋਗਾ ਉਦੋਂ ਦਿਨ ਨਹੀਂ ਹੋਗਾ, ਇਹੀ ਹੈ। ਜਦੋਂ ਸਵਪਨ ਹੋਗਾ ਉਦੋਂ ਜਾਗਰਤ ਨਹੀਂ ਹੋਗੀ, ਜਦੋਂ ਜਾਗਰਤ ਹੋਗੀ ਉਦੋਂ ਸਵਪਨ ਨਹੀਂ ਹੋਗਾ, ਉਹ ਸੰਸਾਰ ਨਹੀਂ ਰਹੇਗਾ, ਤੇ ਫਿਰ ਕੀ ਹੋਇਆ, ਦੋਨੋਂ ਹੀ ਮਿੱਥਿਆ। ਏਦਾਂ ਛੱਡ, ਕਹਿੰਦਾ ਏਦਾਂ ਕਰਕੇ ਕਰੋ, ਜੇ ਤੁਸੀਂ ਕਹੋ ਵੀ ਆਪਾਂ ਹੁਣ ਸਮੁੰਦਰ ਨੂੰ ਪੂਰਨ ਲੱਗ ਜਾਈਏ ਜਾਂ ਪਹਾੜ ਤੋੜਨ ਲੱਗ ਜਾਈਏ, ਮਿੱਥਿਆ ਹੈ, ਉਹ ਨਹੀਂ ਗੱਲ ਬਣਨੀ, ਠੀਕ ਹੈ ਜੀ। ਅਨਮ੍ਰਿਤੇ ਅਪਿ ਸ੍ਰਿਸ਼ਟੇ ਦ੍ਵੈਤੇ ਤਸਿਆ ਮ੍ਰਿਤ ਮਾਤ ਮਾਯਾਤ ਬੁੱਧਵਾ ਬ੍ਰਹਮ ਦ੍ਵਯਮ ਬੋਧਮ ਸ਼ਕਮ ਤੂੰ ਏਕ੍ਯ ਵਾਦੀਨਾ। ਈਸ਼ ਸ੍ਰਿਸ਼ਟੇ ਦ੍ਵੈਤੇ ਅਨਮ੍ਰਿਤੇ ਅਪਿ, ਕੀ ਕਹਿ ਰਿਹਾ ਹੈ, ਈਸ਼ ਸ੍ਰਿਸ਼ਟੇ, ਈਸ਼ਵਰ ਦੀ ਜਿਹੜੀ ਸ੍ਰਿਸ਼ਟੀ ਹੈ, ਜਿਹੜਾ ਦ੍ਵੈਤ ਹੈ, ਉਹ ਕਿਹਦੀ ਸ੍ਰਿਸ਼ਟੀ ਹੈ, ਈਸ਼ਵਰ ਦੀ। ਈਸ਼ ਸ੍ਰਿਸ਼ਟੇ ਦ੍ਵੈਤੇ ਅਨਿਵ੍ਰਿਤੇ ਅਪਿ, ਈਸ਼ਵਰ ਦੁਆਰਾ ਰਚਿਤ ਦ੍ਵੈਤ ਜਗਤ ਨਿਵਿਰਤ ਨਾ ਹੋਣੇ ਪਰ ਵੀ, ਇਹਨੂੰ ਕਿਸੇ ਤੋੜ ਦੋਗੇ, ਕੀ ਹਟਾ ਦੋਗੇ, ਇਹ ਹਟਣਾ ਨਹੀਂ ਹੈ, ਇਹ ਨਿਵਿਰਤ ਨਹੀਂ ਹੋਗਾ। ਤਸਿਆ ਮ੍ਰਿਸ਼ਾ ਆਤਮਾ ਆਤ ਬੁੱਧਵਾ, ਉਸ ਦ੍ਵੈਤ ਕੇ ਮਿੱਥਿਆਪਣੇ ਕੋ ਨਿਸ਼ਚੇ ਕਰਨੇ ਕੇ ਅਨੰਤਰ, ਇਹ ਜਿਹੜਾ ਈਸ਼ਵਰ ਨੇ ਰਚੀ ਸ੍ਰਿਸ਼ਟੀ ਹੈ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ, ਇਹਨੂੰ ਕੀ ਕਰੋ, ਮਿੱਥਿਆ ਇਹਨੂੰ ਜਾਣੋ, ਮਿੱਥਿਆਪਣੇ ਕਾ ਨਿਸ਼ਚਾ ਕਰ ਲੋ, ਉਸ ਤੇ ਬਾਅਦ ਅਨੰਤਰ ਮਣੇ ਬਾਅਦ ਵਸਤੂ ਏਕਵਾਦੀ ਨਾ, ਅਭੇਦਵਾਦੀ ਵਿਦਾਂਤ ਕੀ, ਅਭੇਦਵਾਦੀ ਮਣੇ एक जानने वाला ब्रह्म और आत्मा एक है। अभेदवादी वेदांत का अद्वै ब्रह्म बोध तुम शक्यम, परमार्थिक अद्वैत ब्रह्म ज्ञान जाना जा सकता है। कह रहे जिन्ना चिर तुसी ये संसार नु सत समझी बैठे हो, सानू किसी ने गाला कढ़िया, इसको तेरे को हुण बदला लेना। जिन्ना चिर चार नु वधना कढ लांगे ठंड नहीं पैंदी, इदा ही है ना। ते जो स्वपन च सानू किसी ने गाला कढ़िया, जगने पर आप गाला कढ़न जाने भी तू सानू सपन च आ गया है, तेरे को बदला लेना, क्यों नहीं जाते? सपन मिथ्या है, सगो हासी आउंदी आ। उन्हू कहवांगा सपने च आप तां लड़दे रहे वे, हुण जदों मिलेगा उन्हू कहवांगा मैनू सपना मैं बड़ा लड़ा तेरे नाल, तू मैनू बड़ा मारिया जां मैं तैनू बड़ा मारिया, तो भी हसेगा तो आप भी हसोगे। ते जे ओदा उन्हू क्यों हस रहे भी, वह मिथ्या सी। ते जे ओदा आपां इहनू मिथ्या समझ लईए, है तो मिथ्या ही है, तो मिथ्या ही है, तो फिर तो फिर तो सारे झंझड़ी समाप्त हो जाने। तो जे आप बदला लैण दी सोचांगे ते मैं सत समझ के सोचांगे भी इन्हें कढ़िया हुण मैं भी कढ के साह लैणा इहनू, दो वध ही कढ़ लिया। ते जे आप मिथ्या समझांगे ते फिर सारे काम बत्ती समाप्त हो जाणगे, बदले दा काम ही खत्म हो गया। ठीक है जी। अतः ईश्वर ईश श्रेष्ठ द्वैत की स्वरूप से निवृत्ति अद्वैत ब्रह्म ज्ञान के लिए आवश्यक नहीं है। अंदर स्वरूप से निवृत्ति करके तुसी कहोगे ब्रह्म ज्ञान होगा, वो नहीं जरूरी, इन्हें मिथ्या जानो। हाँ भी स्वरूप से तो तुसी हुण एक एडा का पत्थर ले लो, उन्हें भी नष्ट नहीं कर सकते, करके दिखाओ की करोगे? ला मैं इन्हें पीस देना, तोड़ दिता तो की होया? रूप बदलिया गया, नष्ट नहीं होया। ईश्वर की सृष्टि है, रूप बदलिया गया, वो नष्ट कित्थे होया? वो पहला ठोस सी, कण कण हो गया,
उन्होंने कण कण करके।
हाँ तो की होया सी? वो नष्ट थोड़ी हो गया सी, वो तो वो बटेर जा हो गया, वो ऐसा शस्त्र का रूप ले लिया उन्हें आखिर में आ गए। ये भी हाल आ, तो आप की कहने ये जो भगती भाग भरावा जो भगवान है ना, वो ये तो संसार के कण कण विच है, कह देने इदा मतलब एडी एक मिट्टी का ढेला लाओ डाला, उन्हू पीस दो ते किन्ने कण होए, उन्हां दे विच भी भगवान है, एक एक कण च। ठीक है, हुण ठीक से समझ लेना, एडा मिट्टी का डाला लिया उन्हू पीस दिता, किन्ने कण बने, उस कण कण दे विच भी भगवान। आप यही कहने भगती भाव चाहिए, तो भगती भाव चाहो तो इदा ही कहांगे। ठीक है, भगती भाव की गल सुनो हुण, ते एडे के ढेले च किन्ने कण आ, उन्ने कणा च भगवान, ते साडा शरीर कदा बनिया? मिट्टी दा ही बनिया कहने आ, इहदे च किन्ने कण है? बहुत कण है, ते उन्नियां कणा च भगवान, ते शरीर कित्थे रहा फिर? उन्नियां कणा कणा च भगवान हो गया, ते शरीर कित्थे रहा फिर? कि हिसाब ना भी चल जाओ, चाहे वेदांत दे हिसाब ना आ जाओ, चाहे भगती भाव दे हिसाब ना आ जाओ, ये संसार जेड़ा है, ये जेड़ा शरीर है, इहदे नाल मोह छड्डणा ही छड्डांगे ते गल बनेगी, नहीं तो नहीं बननी। बस करें जी साहब, द्वैत के, द्वैत के मिथ्यापने का ज्ञान अद्वैत ज्ञान अद्वैत ब्रह्म ज्ञान के प्रति प्रयोजक नहीं है, अपितु द्वैत का निवारण ही प्रयोजक है, ऐसे हठ करने वाले के प्रति कहते हैं। अंदर जो ऐसा हठ करने वाला है ना, उसके प्रति तुम की कह रहे हैं? जैसे द्वैत के मिथ्यापने का ज्ञान अद्वैत ब्रह्म ज्ञान का प्रयोजक नहीं, अंदर वो की कहता है? अंदर भी तुम कह रहे जे इन मिथ्या जानो, अंदा ये नहीं मिथ्या नहीं, इन्हू नष्ट करो ता ज्ञान होगा, शंकावादी कह रहा। ठीक है ना, अभी तू द्वैत का निवारण ही प्रयोजक है, अंदा द्वैत नू पहला खत्म करो फिर ब्रह्म ज्ञान होगा। ठीक है, ऐसा हठ करने वाले के प्रति कहते हैं। अंदा जेड़ा ऐसा हठ करता ना, जेड़ा कवे जिन्ना चिर संसार आ, थोड़ा रुको, ਜਿੰਨਾ ਚਿਰ ਸੰਸਾਰ ਹੈ ਉਨਾ ਚਿਰ ਬ੍ਰਹਮ ਗਿਆਨ ਨਹੀਂ ਹੋ ਸਕਦਾ। ਇਹ ਸੰਸਾਰ ਹਟੇਗਾ ਤੇ ਬ੍ਰਹਮ ਗਿਆਨ ਹੋਊਗਾ। ਉਹਦਾ ਪਰਲੇ ਚ ਹਟ ਗਿਆ ਸੀ, ਪਰਲੇ ਚ ਤੇ ਨੀ ਰਿਹਾ ਕੁਛ, ਤੇ ਪਰਲੇ ਚ ਕਿਉਂ ਨੀ ਗਿਆਨ ਹੋ ਗਿਆ, ਫਿਰ ਕਿਉਂ ਜਨਮੇ ਜੇ? ਜੇ ਇਹਨੂੰ ਹਟਾ ਕਰਕੇ ਗਿਆਨ ਹੋਗਾ ਤੇ ਪਰਲੇ ਚ ਤਾਂ ਹਟ ਗਿਆ, ਰਿਹਾ ਕੁਛ ਸੰਸਾਰ, ਤੇ ਫਿਰ ਗਿਆਨ ਕਿਉਂ ਨੀ ਹੋਇਆ? ਉਦੋਂ ਜੇ ਇਹਨੂੰ ਹਟਾ ਕੇ ਗਿਆਨ ਹੁੰਦਾ ਹੋਵੇ ਤੇ ਫਿਰ ਜਨਮ ਜੰਮਣਾ ਪੈ ਗਿਆ, ਤੇ ਜੰਮਣਾ ਕਿਉਂ ਪਿਆ? ਬ੍ਰਹਮ ਗਿਆਨ ਨਹੀਂ ਹੋਇਆ। ਤੇ ਜੇ ਸੰਸਾਰ ਨੂੰ ਹਟਾ ਕੇ ਗਿਆਨ ਹੁੰਦਾ ਹੋਵੇ ਤੇ ਫਿਰ ਪਰਲੇ ਚ ਸਾਰਿਆਂ ਨੂੰ ਹੋ ਜਾਣਾ ਚਾਹੀਦਾ, ਉਦੋਂ ਤਾਂ ਹਟ ਹੀ ਗਿਆ ਸੀ। ਤੇ ਫਿਰ ਕਦੋਂ ਹੋਊਗਾ ਗਿਆਨ? ਜਦੋਂ ਉਹਨੂੰ ਮਿੱਥਿਆ ਜਾਣਾਂਗੇ। ਠੀਕ ਹੈ ਜੀ,
ਜਿਹੜੀ ਦੀਵੇ ਦੀ ਲੋੜ ਚੱਲਦੀ ਹੈ ਮਹਾਰਾਜ, ਸਰੋ ਦੀਵੇ ਦੀ ਆਪਾਂ ਕਹਿੰਦੇ ਲੋੜ ਚੱਲਦੀ, ਉਹਦਾ ਜਿਹੜੀ ਲੋਕ ਗਾਹਾਂ ਲੱਗ ਗਈ ਉਹਦਾ ਅੱਡ ਕਰਮ ਹੈ ਜਿਹੜੀ।